दंडवत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कहो मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी लड़ीबद्ध श्रवण कर रहे से कल पिछले अध्याय की समाप्ति हुई सी अज एक नवे अध्याय का प्रारंभ ग्रंथाकार भाई संतोख सिंह जी एक दोहरे दे नाल करदे ने। मैं अज की कथा नूं इत्थों ही प्रारंभ करदा। दै उमराव लाहौर के दिल्ली के मग जात पीव चांद सुन बात को कात जान पल पांत। ग्रंथाकार भाई संतोख सिंह जी लिखते ने के दो उमराव जेड़े सन जेड़े दो जरनैल सन तुरकां दे ओ दिल्ली दे वल लाहौर तो जा रहे सन। राजे भीम चंद नूं इस गल दा पता लग गया ते उन्ने कुछ अपने मन दे विच इस बारे विचार कीती। आद कपूप चंद हंडूरी सबके संग गिनी बदरूरी। राजे भीम चंद ने हंडूर दे राजे भूप चंद नूं ते होर बहुते सारे पहाड़ी राजयां नूं अपनी सभा दे विच बुलाया ते फिर सारयां ने मिलके सलावां करनियां शुरू कीतियां। औचक आण बणी क्यों टरो तुरक लरावो आपना लरो। सारयां बाकी दे पहाड़ी राजयां नूं राजा भीम चंद कहिंदा कि बहुत वधिया सबब दे नाल विधि बन गई है मौका मिल गया है सानू चाहिदा कि गुरु गोविंद सिंह दे नाल आप ना लड़िए ते जिहड़े तुरक जरनैल ने इन्हां नूं गुरु दे नाल लड़ा दे। केतक दरब दियो उमराऊ सतगुर पुर बाहर पर थाऊ। राजा भीम चंद कहिंदा कि सानू चाहिदा कि जिहड़े जरनैल तुरकां दे दो जा रहे ने दिल्ली दे वल उन्हां नूं बहुती सारी माया दे के अपने वल कर लिए ते उन्हां नूं कह के गुरु दे नाल जंग करवा दिए क्योंकि सतगुरु पुर बाहर पर थाओ। कहण तों भाव है कि सतगुरु जी दा आनंदपुरों बाहर पराई थां दे विच हन भाव के जिहड़ा गुरु है ओह आनंदपुर नगरी दे विच टिकिया नहीं होया ओह ते पराई जगह दे उत्ते बैठा है भाव के चमकौर दे विच। नहीं दुर्ग बण लर बेकारन थोरे सिंह तरे हथियारन। इस जगह दे उते गुरु दे कोल कोई किला नहीं है इस तो अलावा वड्डी लड़ाई लड़न दे वास्ते गुरु दे कोल बहुते सारे सिंह भी नहीं हन हथियार तारे सिंह भी थोड़े ने। आप अपने अह टिकाने ਸੋ ਨਹੀਂ ਪਹੁੰਚ ਸਕੈ ਤਿਸ ਥਾਨੇ। ਭਾਵ ਕੇ ਜਿਹੜੇ ਨਾਲ ਦੇ ਸਿੰਘ ਨੇ ਉੱਥੇ ਆਪੋ ਆਪਣੇ ਟਿਕਾਣਿਆਂ ਦੇ ਉੱਤੇ ਟਿਕੇ ਹੋਏ ਨੇ। ਜਦੋਂ ਯੁੱਧ ਦਾ ਸਮਾਂ ਬਣਿਆ ਤੇ ਸਮੇਂ ਸਿਰ ਇਹਦੇ ਨਾਲ ਦੇ ਸਾਥੀ ਸਿੰਘ ਪਹੁੰਚ ਕੇ ਸਹਾਇਤਾ ਕਰ ਨਹੀਂ ਸਕਣਗੇ। ਭੇੜ ਅਚਾਨਕ ਹੀ ਬਣ ਜਾਏ, ਕੌਣ ਲੜੈ ਤੁਰ ਕਣ ਅਗਵਾਏ। ਰਾਜਾ ਭੀਮ ਚੰਦ ਕਹਿੰਦਾ ਕਿ ਅਚਾਨਕ ਹੀ ਲੜਾਈ ਦਾ ਮੌਕਾ ਬਣ ਜਾਏਗਾ ਤੇ ਫੇਰ ਕੌਣ ਐਸਾ ਹੋਵੇਗਾ ਜਿਹੜਾ ਕਿ ਤੁਰਕਾਂ ਦੇ ਵੱਡੇ ਜਰਨੈਲਾਂ ਦੇ ਨਾਲ ਤੇ ਉਹਨਾਂ ਦੀ ਵੱਡੀ ਫੌਜ ਦੇ ਨਾਲ ਲੜ ਸਕੇਗਾ। ਲੁੱਟ ਜਾਵੇ ਸਤਿਗੁਰ ਕੋ ਡੇਰਾ, ਕਿਮਹੂ ਬਚੈ ਨਾ ਹੋਏ ਭੱਟ ਪੇਰਾ। ਭੀਮ ਚੰਦ ਕਹਿੰਦਾ ਕਿ ਗੁਰੂ ਨੇ ਜਿਹੜਾ ਡੇਰਾ ਲਾਇਆ ਹੋਇਆ ਚਮਕੌਰ ਦੇ ਵਿੱਚ ਇਹ ਸਾਰਾ ਲੁੱਟਿਆ ਜਾਵੇਗਾ। ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਦਾ ਡੇਰਾ ਬਚਿਆ ਹੋਇਆ ਰਹਿ ਨਹੀਂ ਸਕਦਾ। ਜਦੋਂ ਵੱਡਾ ਭੇੜ ਹੋਇਆ, ਜਦੋਂ ਵੱਡੀ ਲੜਾਈ ਹੋਈ ਤੇ ਨੁਕਸਾਨ ਬਹੁਤਾ ਇਹਨਾਂ ਨੂੰ ਹੋਵੇਗਾ। ਹਾਤੇ ਉਹ ਜਾਏ ਗੁਰ ਕਿਦੋਂ ਪਲਾਏ, ਹਮਰੀ ਬਾਤ ਭਲੀ ਬਣ ਜਾਏ। ਕਹਿੰਦਾ ਕਿ ਜਾਂ ਤੇ ਗੁਰੂ ਰਣ ਭੂਮੀ ਦੇ ਵਿੱਚ ਮਾਰਿਆ ਜਾਵੇਗਾ ਜਾਂ ਫਿਰ ਡਰਦਾ ਮਾਰਾ ਦੌੜ ਜਾਏਗਾ। ਸਾਡੀ ਜਿਹੜੀ ਗੱਲ ਵਿਚਾਰੀ ਹੋਈ ਹੈ ਨਾ, ਉਹ ਪੂਰੇ ਤਰੀਕੇ ਦੇ ਨਾਲ ਸਿਰੇ ਚੜ ਜਾਏਗੀ। ਨਹੀਂ ਕਲਗੀ ਤਰ ਕਰੈ ਬਿਗਾਰਾ, ਹਮਰੋ ਦੇਸ਼ ਨਿਰਭੈ ਹੋਏ ਸਾਰਾ। ਰਾਜਾ ਭੀਮ ਚੰਦ ਕਹਿੰਦਾ ਕਿ ਫੇਰ ਸਾਡਾ ਵਿਗਾੜ ਕਦੇ ਵੀ ਗੋਬਿੰਦ ਸਿੰਘ ਗੁਰੂ ਕਰ ਨਹੀਂ ਸਕਦਾ। ਹਮਰੋ ਦੇਸ਼ ਨਿਰਭੈ ਹੋਏ ਸਾਰਾ, ਸਾਡਾ ਜਿਹੜਾ ਸਾਰਾ ਦੇਸ਼ ਹੈ, ਸਾਡਾ ਜਿਹੜਾ ਸਾਰੇ ਦਾ ਸਾਰਾ ਇਲਾਕਾ ਹੈ, ਇਹ ਨਿਰਭੈ ਹੋ ਜਾਏਗਾ, ਇਹ ਨਿਡਰ ਹੋ ਜਾਏਗਾ। ਇਮ ਗਿਨ ਸਭਨ ਪ੍ਰਧਾਨ ਪਠਾਏ, ਮਿਲੇ ਪੰਥ ਮੈਂ ਹੋਏ ਅਗਵਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸਾਰਿਆਂ ਪਹਾੜੀਆਂ ਰਾਜਿਆਂ ਨੇ ਮਿਲ ਕੇ ਇਸ ਤਰ੍ਹਾਂ ਦੀ ਸਲਾਹ ਕੀਤੀ ਹੈ ਤੇ ਸਾਰਿਆਂ ਰਾਜਿਆਂ ਨੇ ਫਿਰ ਆਪੋ ਆਪਣੇ ਜਿਹੜੇ ਪ੍ਰਧਾਨ ਵਜ਼ੀਰ ਸਨ ਉਹਨਾਂ ਨੂੰ ਭੇਜਿਆ ਹੈ ਤਾਂ ਕਿ ਉਹਨਾਂ ਦੋ ਤੁਰਕਾਂ ਦੇ ਜਰਨੈਲਾਂ ਨੂੰ ਮਿਲਿਆ ਜਾਵੇ। ਇਹ ਰਸਤੇ ਦੇ ਵਿੱਚ ਹੀ ਉਹਨਾਂ ਜਰਨੈਲਾਂ ਨੂੰ ਜਾ ਮਿਲੇ। ਸਭ ਰਾਜਨ ਕੋ ਕਹਿਓ ਸੁਣਾਇਓ, ਲਗ ਦਲ ਜੁੱਤ ਗੁਰ ਸਿਵਰ ਬਤਾਇਓ। ਜਿਹੜੇ ਤੁਰਕਾਂ ਦੇ ਵੱਡੇ ਜਰਨੈਲ ਫੌਜ ਦੇ ਸਮੇਤ ਜਾ ਰਹੇ ਸਨ, ਰਸਤੇ ਦੇ ਵਿੱਚ ਹੀ ਪਹਾੜੀਆਂ ਦੇ ਵਜ਼ੀਰ ਉਹਨਾਂ ਨੂੰ ਜਾ ਕੇ ਮਿਲੇ ਨੇ ਤੇ ਜੋ ਰਾਜਿਆਂ ਨੇ ਆਖਿਆ ਸੀ ਉਹ ਗੱਲ ਸੁਣਾਈ ਹੈ ਕਿ ਗੁਰੂ ਦਾ ਦਲ ਥੋੜਾ ਹੈ, ਐਸ ਜਗ੍ਹਾ ਦੇ ਉੱਤੇ ਚਮਕੌਰ ਦੇ ਵਿੱਚ ਗੁਰੂ ਨੇ ਡੇਰਾ ਲਾਇਆ। ਮਜਲ ਮਜਲ ਪ੍ਰਤੀ ਦਰਬ ਹਜ਼ਾਰ, ਹਮਰੋ ਕਾਰਜ ਦੇਹੋ ਸੁਧਾਰ। ਰਾਜਿਆਂ ਦੇ ਮੰਤਰੀ ਉਹਨਾਂ ਜਰਨੈਲਾਂ ਨੂੰ ਕਹਿੰਦੇ ਨੇ ਕਿ ਰਾਜਿਆਂ ਨੇ ਆਖਿਆ ਕਿ ਤੁਹਾਨੂੰ ਬਹੁਤੀ ਸਾਰੀ ਮਾਇਆ ਹਜ਼ਾਰਾਂ ਦੇ ਰੂਪ ਦੇ ਵਿੱਚ ਪ੍ਰਦਾਨ ਕੀਤੀ ਜਾਵੇਗੀ ਜੇਕਰ ਤੁਸੀਂ ਰਾਜਿਆਂ ਦੇ ਕੰਮਾਂ ਨੂੰ ਸੁਧਾਰ ਦੋਗੇ। ਹਜ਼ਰਤ ਕੇ ਸੰਗ ਸਦਾ ਬਖੇਰਾ, ਖੁਸ਼ੀ ਹੋਏ ਸੁਣ ਕੇ ਤਿਸ ਬੇਰਾ। ਦੋਵਾਂ ਜਰਨੈਲਾਂ ਨੂੰ ਆਖਿਆ ਗਿਆ ਕਿ ਜੇਕਰ ਗੁਰੂ ਦੇ ਨਾਲ ਜੰਗ ਲੜ ਕੇ ਗੁਰੂ ਨੂੰ ਤੁਸੀਂ ਹਰਾ ਦਿਓਗੇ, ਇੱਕ ਤੇ ਰਾਜਿਆਂ ਦੇ ਵੱਲੋਂ ਤੁਹਾਨੂੰ ਬਹੁਤ ਵੱਡਾ ਇਨਾਮ ਦਿੱਤਾ ਜਾਵੇਗਾ, ਇਸ ਤੋਂ ਇਲਾਵਾ ਜਿਹੜਾ ਔਰੰਗਜ਼ੇਬ ਬਾਦਸ਼ਾਹ ਹੈ ਉਹਦੇ ਨਾਲ ਵੀ ਗੁਰੂ ਦਾ ਬਖੇੜਾ ਹੈ, ਜੇਕਰ ਜੰਗ ਦੇ ਵਿੱਚ ਤੁਹਾਡੀ ਜਿੱਤ ਹੋਈ ਤੇ ਬਾਦਸ਼ਾਹ ਜਿਹੜਾ ਔਰੰਗਜ਼ੇਬ ਹੈ ਉਹ ਵੀ ਤੁਹਾਡੇ ਉੱਤੇ ਪ੍ਰਸੰਨ ਹੋਵੇਗਾ। ਲੁਧਕ ਨਗਰ ਕੇ ਪੰਥ ਨ ਜਾਵੋ, ਕਾਟ ਦੂਸਰੇ ਸੁਗਮ ਸਿਧਾਰੋ। ਪਹਾੜੀ ਰਾਜਿਆਂ ਦੇ ਮੰਤਰੀਆਂ ਨੇ ਆਖਿਆ ਕਿ ਲੁਧਿਆਣੇ ਵਾਲੇ ਪਾਸੇ ਦੇ ਰਾਹੀਂ ਤੁਸੀਂ ਲੰਘ ਕੇ ਅੱਗੇ ਨਾ ਜਾਵੋ, ਤੁਸੀਂ ਦੂਸਰੇ ਘਾਟ ਦੇ ਰਾਹੀਂ ਭਾਵ ਕੇ ਦੂਸਰੇ ਪੱਤਣ ਦੇ ਰਾਹੀਂ ਲੰਘੋ। ਪਰਲੇ ਪਾਰ ਗ੍ਰਾਮ ਚਮਕੌਰ, ਬੁਰਜ ਨਾ ਦੁਰਗ ਅਟਾ ਤਿਸ ਠੌਰ। ਕਹਿੰਦੇ ਨੇ ਕਿ ਦਰਿਆ ਤੋਂ ਪਾਰਲੇ ਪਾਸੇ ਚਮਕੌਰ ਨਾਂ ਦਾ ਪਿੰਡ ਹੈ। ਬੁਰਜ ਨਾ ਦੁਰਗ ਅਟਾ ਤਿਸ ਠੌਰ, ਭਾਵ ਕੇ ਉਸ ਜਗ੍ਹਾ ਦੇ ਉੱਤੇ ਗੁਰੂ ਨੇ ਆਪਣਾ ਡੇਰਾ ਲਾਇਆ ਹੋਇਆ, ਨਾ ਉੱਥੇ ਕੋਈ ਬੁਰਜ ਹੈ, ਨਾ ਉੱਥੇ ਕਿਲਾ ਹੈ, ਤੇ ਨਾ ਹੀ ਕੋਈ ਅਟਾਰੀ ਹੈ, ਭਾਵ ਕਿ ਕਿਸੇ ਪ੍ਰਕਾਰ ਦਾ ਬਚਾਅ ਦਾ ਕੋਈ ਉੱਥੇ ਸਾਧਨ ਨਹੀਂ। ਥਲ ਮੈਦਾਨ ਮੈਂ ਉਤਰਿਓ ਡੇਰਾ, ਪਰ ਉਹ ਅਚਾਨਕ ਲੀਜੈ ਕੇਰਾ। ਰੜੇ ਮੈਦਾਨ ਦੇ ਵਿੱਚ ਗੁਰੂ ਨੇ ਆਪਣਾ ਡੇਰਾ ਲਾਇਆ ਹੋਇਆ, ਇਸ ਕਰਕੇ ਅਚਾਨਕ ਹੀ ਜਾ ਕੇ ਉਹਨਾਂ ਦੇ ਉੱਤੇ ਹੱਲਾ ਕਰ ਦਿਓ, ਉਹਨਾਂ ਨੂੰ ਜਾ ਕੇ ਘੇਰ ਲਓ। ਸੈਦਾ ਬੇਗ ਏਕ ਕੋ ਨਾਉ, ਅਲਫ ਖਾਨ ਦੂਸਰ ਉਮਰਾਓ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਉਹਨਾਂ ਤੁਰਕ ਦੋਵੇਂ ਜਰਨੈਲਾਂ ਦੇ ਨਾਵਾਂ ਨੂੰ ਬਿਆਨ ਕਰਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਦਾ ਨਾਮ ਸੀ ਸੈਦਾ ਬੇਗ ਤੇ ਦੂਸਰੇ ਦਾ ਨਾਮ ਸੀ ਜਰਨੈਲ ਦਾ ਅਲਫ ਖਾਨ। ਸੁਣ ਕਰ ਦੌਣ ਲੋਭ ਕੇ ਪ੍ਰੇਰੇ, ਤਿਸੀ ਪੰਥ ਮੈਂ ਪਾਇਨ ਗੇਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਮੰਤਰੀਆਂ ਨੇ ਐਸੀਆਂ ਗੱਲਾਂ ਕੀਤੀਆਂ ਤੇ ਦੋਵੇਂ ਦੇ ਦੋਵੇਂ ਜਰਨੈਲ ਅਲਫ ਖਾਨ ਤੇ ਸੈਦਾ ਬੇਗ ਲੋਭ ਦੇ ਵਿੱਚ ਲਾਲਚ ਦੇ ਵਿੱਚ ਗ੍ਰਸੇ ਗਏ ਨੇ, ਉਹਨਾਂ ਨੇ ਸੋਚਿਆ ਕਿ ਗੱਲ ਤੇ ਇਹਨਾਂ ਦੀ ਠੀਕ ਹੈ, ਜੇਕਰ ਗੁਰੂ ਨੂੰ ਹਰਾ ਦਿਆਂਗੇ ਤੇ ਇਹਨਾਂ ਦੇ ਵੱਲੋਂ ਬਹੁਤੀ ਸਾਰੀ ਮਾਇਆ ਮਿਲੇਗੀ, ਇਸ ਤੋਂ ਇਲਾਵਾ ਔਰੰਗਜ਼ੇਬ ਬਾਦਸ਼ਾਹ ਵੀ ਸਾਡੇ ਉੱਤੇ ਬੜਾ ਖੁਸ਼ ਹੋਵੇਗਾ। ਇਸ ਕਰਕੇ ਲੋਭ ਦੀ ਪ੍ਰੇਰਣਾ ਦੇ ਕਰਕੇ ਇਹਨਾਂ ਦੋਵਾਂ ਜਰਨੈਲਾਂ ਨੇ ਆਪਣੀ ਫੌਜ ਦੇ ਸਮੇਤ ਉਧਰ ਨੂੰ ਹੀ ਚੱਲਣਾ ਸ਼ੁਰੂ ਕੀਤਾ ਹੈ, ਜਿਹੜੇ ਪਾਸੇ ਸਤਿਗੁਰਾਂ ਨੇ ਡੇਰਾ ਲਾਇਆ। ਸਤ ਦਰਵਿਓ ਲੰਘ ਆਏ ਦਲ ਸਾਰਾ, ਸੁਣਿਓ ਖਾਲਸੇ ਬਜਤ ਨਗਾਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤੁਲ ਦਰਿਆ ਨੂੰ ਉਲੰਘ ਕੇ ਸਾਰੀ ਦੀ ਸਾਰੀ ਜਿਹੜੀ ਤੁਰਕਾਂ ਦੀ ਫੌਜ ਸੀ ਉਹ ਆ ਰਹੀ ਸੀ ਚਮਕੌਰ ਦੇ ਵੱਲ। ਸੁਣਿਓ ਖਾਲਸੇ ਬਜਤ ਨਗਾਰਾ, ਖਾਲਸੇ ਨੇ ਉਹਨਾਂ ਦੇ ਵੱਜਦੇ ਹੋਏ ਨਗਾਰੇ ਨੂੰ ਸੁਣਿਆ। ਇਤਨੇ ਮੇ ਇੱਕ ਨਰ ਚੱਲ ਆਇਓ, ਦਲ ਮੈਂ ਹੋ ਤੋ ਭੇਤ ਸਭ ਲਿਆਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੰਨੇ ਚਿਰ ਨੂੰ ਦੌੜਦਾ ਹੋਇਆ ਇੱਕ ਸੂਹੀਆ ਸਤਿਗੁਰਾਂ ਦਾ ਸਿੱਖ ਦਰਬਾਰ ਦੇ ਵਿੱਚ ਪਹੁੰਚਿਆ। ਦਲ ਮੈਂ ਹੋ ਤੋ ਭੇਤ ਸਭ ਲਿਆਓ, ਭਾਵ ਕਿ ਵੈਰੀਆਂ ਦੇ ਦਲ ਦੇ ਵਿੱਚ ਉਹ ਖੁਫੀਆ ਤੌਰ ਦੇ ਉੱਤੇ ਸ਼ਾਮਲ ਸੀ, ਉਹ ਸਾਰੇ ਭੇਤ ਨੂੰ ਲੈ ਕੇ ਆਇਆ। ਹਾਥ ਜੋਰ ਗੁਰ ਸਾਥ ਉਚਾਰਾ, ਕਿਮਨ ਚਿੰਤ ਪ੍ਰਭ ਡੇਰੋ ਡਾਰਾ। ਉਹਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ ਤੁਸੀਂ ਕਿਸ ਤਰੀਕੇ ਦੇ ਨਾਲ ਨਿਸ਼ਚਿੰਤ ਹੋ ਕੇ ਆਪਣੇ ਡੇਰੇ ਨੂੰ ਲਾ ਕੇ ਬੈਠੇ ਹੋ। ਤੁਮ ਪਰ ਦਸ ਹਜ਼ਾਰ ਅਸਵਾਰ, ਦੋ ਉਮਰਾਵ ਆਏ ਰਿਸ ਤਾਰ। ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਤੁਹਾਡੇ ਉੱਤੇ 10,000 ਫੌਜ ਚੜ ਕੇ ਆ ਰਹੀ ਹੈ, ਸੱਚੇ ਪਾਤਸ਼ਾਹ ਜੀ ਉਹਨਾਂ ਦੇ ਵਿੱਚ ਦੋ ਮੁਖੀਏ ਜਰਨੈਲ ਬੜੇ ਗੁੱਸੇ ਨੂੰ ਧਾਰਨ ਕਰਕੇ ਵਧਦੇ ਆ ਰਹੇ ਨੇ। ਪ੍ਰੇਰ ਗਰੇਸ਼ਰ ਇਤਲੇ ਆਏ, ਸਾਵਧਾਨ ਪ੍ਰਭ ਰਚੋ ਪਾਏ। ਉਸ ਜਸੂਸ ਸਤਿਗੁਰਾਂ ਦੇ ਸੂਹੀਏ ਨੇ ਇਹ ਵੀ ਆਖਿਆ ਕਿ ਸੱਚੇ ਪਾਤਸ਼ਾਹ ਪਹਾੜੀ ਰਾਜਿਆਂ ਦੇ ਪ੍ਰੇਰੇ ਹੋਏ ਉਹ ਜਿਹੜੇ ਵੱਡੇ ਜਰਨੈਲ ਨੇ ਆਪਣੀ ਤੁਰਕਾਂ ਦੀ ਫੌਜ ਨੂੰ ਲੈ ਕੇ ਆ ਰਹੇ ਨੇ, ਇਸ ਕਰਕੇ ਸੱਚੇ ਪਾਤਸ਼ਾਹ ਜੀ ਤੁਹਾਨੂੰ ਚਾਹੀਦਾ ਕਿ ਉਹਨਾਂ ਦਾ ਸਾਹਮਣਾ ਕਰਨ ਦੇ ਵਾਸਤੇ ਕੋਈ ਯਤਨ ਉਪਾਅ ਰਚੋ ਤੇ ਹੁਸ਼ਿਆਰ ਹੋ ਜਾਓ। ਮੈਂ ਰਾਵਰ ਸਿੱਖ ਸੁਣ ਕੇ ਤਾਇਓ, ਆਨ ਭੇਤ ਗਣ ਰਿਪਨ ਬਤਾਇਓ। ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਮੈਂ ਤੁਹਾਡਾ ਸਿੱਖ ਹਾਂ, ਇਸ ਕਰਕੇ ਮੈਂ ਸੁਣ ਕੇ ਸਾਰੀ ਖਬਰ ਨੂੰ ਤੁਹਾਡੇ ਕੋਲ ਪਹੁੰਚਿਆ ਹਾਂ, ਆਣ ਕੇ ਤੁਹਾਨੂੰ ਪਹਾੜੀਆਂ ਦੀ ਜਿਹੜੀ ਮਾੜੀ ਵਿਉਂਤ ਹੈ ਉਹਦੀ ਸੱਚੇ ਪਾਤਸ਼ਾਹ ਜੀ ਖਬਰ ਦਿੱਤੀ। ਸੁਣ ਕਲ ਗੀ ਤਰ ਹੁਕਮ ਉਚਾਰਾ, ਦਿਓ ਬਜਾਏ ਰਣਜੀਤ ਨਗਾਰਾ। ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਐਸਾ ਪਤਾ ਲੱਗਾ ਕਿ ਵੱਡੀ ਫੌਜ ਤੁਰਕਾਂ ਦੀ ਚੜ ਕੇ ਆ ਰਹੀ ਹੈ, ਉਸੇ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ ਕਿ ਰਣਜੀਤ ਨਾਂ ਦੇ ਨਗਾਰੇ ਨੂੰ ਖੜਕਾ ਦਿੱਤਾ ਜਾਏ।
ਡਾਲ ਹਯਨ ਪਰ ਜ਼ੀਨ ਉਤਾਲੇ,
ਤੁਪਕ ਖੜਗ ਤਨ ਢਾਲ ਸੰਭਾਲੇ। ਜਦੋਂ ਰਣਜੀਤ ਨਗਾਰਾ ਖੜਕਿਆ ਉਸ ਵੇਲੇ ਸਾਰੇ ਦੇ ਸਾਰੇ ਸਤਿਗੁਰਾਂ ਦੇ ਸੂਰਮੇ ਤਿਆਰ ਹੋਏ ਨੇ। ਉਹਨਾਂ ਨੇ ਆਪੋ ਆਪਣੇ ਘੋੜਿਆਂ ਦੇ ਉੱਤੇ ਛੇਤੀ ਦੇ ਨਾਲ ਕਾਠੀਆਂ ਪਾ ਲਈਆਂ ਨੇ। ਕਿਸੇ ਨੇ ਬੰਦੂਕ ਨੂੰ ਚੁੱਕ ਲਿਆ, ਕਿਸੇ ਨੇ ਹੱਥ ਦੇ ਵਿੱਚ ਤਲਵਾਰ ਫੜ ਲਈ ਹੈ, ਕਿਸੇ ਨੇ ਤਨਿਸ਼ ਬਾਣ ਨੂੰ ਸੰਭਾਲਿਆ ਤੇ ਕਈਆਂ ਨੇ ਆਪਣੀ ਸਾਵਧਾਨਤਾ ਦੇ ਵਾਸਤੇ ਢਾਲਾਂ ਨੂੰ ਫੜਿਆ। ਸਾਵਧਾਨ ਹੈ ਰੋਕਿਓ ਆਗਾ ਸਿੰਘਣ ਹਿਰਦੈ ਵੀਰ ਰਸ ਜਾਗਾ। ਸਾਵਧਾਨਤਾ ਦੇ ਨਾਲ ਉਹਨਾਂ ਨੇ ਅੱਗੇ ਨੂੰ ਰੋਕਣਾ ਚਾਹਿਆ ਹੈ। ਸਿੰਘਣ ਹਿਰਦੈ ਵੀਰ ਰਸ ਜਾਗਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਸਿੰਘਾਂ ਦੇ ਹਿਰਦੇ ਦੇ ਵਿੱਚ ਜਿਹੜਾ ਵੀਰਤਾ ਦਾ ਵੀਰ ਰਸ ਸੀ ਉਹ ਜਾਗਿਆ। ਦਲ ਮੁਕਾਬਲੇ ਦੋਨੋ ਹੋਏ ਗੋਚਰ ਦ੍ਰਿਸ਼ਟ ਪਰਸਪਰ ਦੋਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਦਲਾਂ ਦੇ ਮੁਕਾਬਲੇ ਹੋਏ ਨੇ। ਇੱਥੇ ਮੁਕਾਬਲੇ ਤੋਂ ਜਿਹੜਾ ਭਾਵ ਹੈ ਉਹ ਮੁੱਠ ਭੇੜਦਾ ਨੇ, ਅਜੇ ਲੜਾਈ ਸ਼ੁਰੂ ਨਹੀਂ ਹੋਈ। ਇੱਥੇ ਕਹਿ ਰਹੇ ਨੇ ਗੋਚਰ ਦ੍ਰਿਸ਼ਟ ਪਰਸਪਰ ਦੋਏ, ਭਾਵ ਕਿ ਦੋਵਾਂ ਦਲਾਂ ਨੇ ਇੱਕ ਦੂਜੇ ਦਲ ਨੂੰ ਦੇਖਿਆ। ਪੰਜ ਹਜ਼ਾਰੀ ਇੱਕ ਉਮਰਾਵ ਸੈਦਾ ਬੇਗ ਜਿਸੀ ਕੋ ਨਾਵ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਦੋਵੇਂ ਜਰਨੈਲ ਨੇ ਉਹਨਾਂ ਦੇ ਵਿੱਚੋਂ ਇੱਕ ਦਾ ਨਾਮ ਹੈ ਸੈਦਾ ਬੇਗ, ਜਿਹਨੂੰ ਕਿ ਪੰਜ ਹਜ਼ਾਰੀ ਖਿਤਾਬ ਹਾਸਲ ਹੈ, ਔਰ ਜਿਹਨੂੰ ਪੰਜ ਹਜ਼ਾਰੀ ਖਿਤਾਬ ਹਾਸਲ ਹੁੰਦਾ ਹੈ ਉਹਦੇ ਅਧਿਕਾਰ ਦੇ ਵਿੱਚ ਜਿਹੜੀ 5000 ਸੈਨਾ ਹੈ ਉਹ ਹੁੰਦੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵੇਂ ਜਿਹੜੇ ਜਰਨੈਲ ਨੇ ਉਹਨਾਂ ਦਾ 5000 ਖਿਤਾਬ ਹੈ, ਭਾਵ ਕੇ 5000 ਖਿਤਾਬ ਹਾਸਲ ਹੈ ਸੈਦਾ ਬੇਗ ਨੂੰ। ਇਸ ਕਰਕੇ 5000 ਫੌਜ ਇਹਦੇ ਨਾਲ ਹੈ ਤੇ ਜਿਹੜਾ ਅਲਫ ਖਾਨ ਹੈ ਉਹਨੂੰ ਵੀ ਖਿਤਾਬ ਹਾਸਲ ਹੈ 5000 ਦਾ, ਇਸ ਕਰਕੇ 5000 ਸੈਨਾ ਉਹਦੇ ਨਾਲ ਹੈ। ਦੋਵਾਂ ਦੀ ਸੈਨਾ ਮਿਲਾ ਕੇ 10000 ਹੋ ਗਈ ਹੈ ਤੇ ਦੋ ਇਹ ਵੱਡੇ ਜਰਨੈਲ ਵੀ ਇਹਨਾਂ ਦੇ ਵਿੱਚ ਸ਼ਾਮਲ ਨੇ। ਕਵੀ ਜੀ ਲਿਖਦੇ ਨੇ ਤਿੰਨ ਸਤਿਗੁਰ ਦਿਸ਼ ਦ੍ਰਿਸ਼ਟ ਚਲਾਈ ਤਤਸ਼ਿਨ ਹਿਰਦੈ ਸੁਮਤ ਹੋਇਆਈ। ਜਦੋਂ ਇਸ ਸੈਦਾ ਬੇਗ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀਆਂ ਨਜ਼ਰਾਂ ਦੇ ਨਾਲ ਆਪਣੀ ਨਜ਼ਰ ਨੂੰ ਮਿਲਾਇਆ ਉਸੇ ਵੇਲੇ ਕੁਝ ਐਸਾ ਕੌਤਕ ਵਾਪਰਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ ਕਿ ਜਿਹੜਾ ਸੈਦਾ ਬੇਗ ਸੀ ਇਹਦੀ ਜਿਹੜੀ ਖੋਟੀ ਬੁੱਧੀ ਸੀ ਉਹ ਦੂਰ ਚਲੀ ਗਈ ਤੇ ਜਿਹੜੀ ਸ੍ਰੇਸ਼ਟ ਮਤ ਸੀ ਉਹ ਇਹਦੇ ਹਿਰਦੇ ਦੇ ਵਿੱਚ ਆ ਗਈ ਸੈਦਾ ਬੇਗ ਦੇ। ਇਤਿਹਾਸ ਦੇ ਵਿੱਚ ਇੱਕ ਨਾਮ ਆਉਂਦਾ ਹੈ ਸੈਦਾ ਬੇਗ ਦਾ, ਇੱਕ ਨਾਮ ਆਉਂਦਾ ਹੈ ਸੈਦੇ ਖਾਨ ਦਾ। ਇਹ ਦੋ ਵੱਖਰੇ ਵੱਖਰੇ ਜਰਨੈਲ ਨੇ। ਇੱਥੋਂ ਇਹ ਭੁਲੇਖਾ ਨਹੀਂ ਲਾਉਣਾ ਕਿ ਇਹਦਾ ਨਾਮ ਸੈਦਾ ਖਾਨ ਹੈ। ਸੈਦੇ ਖਾਨ ਆਨੰਦਪੁਰ ਦੇ ਵਿੱਚ ਪਹੁੰਚਿਆ ਸੀ, ਸਤਿਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੰਗ ਲੜਨ ਦੇ ਵਾਸਤੇ। ਅਜੇ ਆਨੰਦਪੁਰ ਦਾ ਜੰਗ ਇੱਥੇ ਨਹੀਂ ਹੋ ਰਿਹਾ, ਇਸ ਕਰਕੇ ਇਹਦਾ ਨਾਮ ਹੈ ਸੈਦਾ ਬੇਗ। ਸੈਦਾ ਬੇਗ ਦੇ ਵਿੱਚ ਤੇ ਸੈਦੇ ਖਾਨ ਦੇ ਵਿੱਚ ਦੋਵਾਂ ਜਰਨੈਲਾਂ ਦੇ ਵਿੱਚ ਫਰਕ ਹੈ, ਪਰ ਵਾਕਿਆ ਜਿਹੜਾ ਇਹਨਾਂ ਦੋਵਾਂ ਦੇ ਨਾਲ ਵਰਤਿਆ ਉਹ ਕਰੀਬ ਕਰੀਬ ਇੱਕੋ ਹੀ ਵਰਗਾ ਹੈ। ਇਸ ਜਗ੍ਹਾ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਸੈਦੇ ਬੇਗ ਦਾ ਜ਼ਿਕਰ ਕਰ ਰਹੇ ਨੇ ਕਿ ਜਦੋਂ ਸਤਿਗੁਰਾਂ ਦੀ ਨਜ਼ਰ ਦੇ ਨਾਲ ਉਹਨੇ ਨਜ਼ਰਾਂ ਮਿਲਾਈਆਂ ਤੇ ਜਿਹੜਾ ਸਾਰਾ ਅਗਿਆਨ ਸੀ ਉਹ ਦੂਰ ਹੋ ਗਿਆ ਤੇ ਸ੍ਰੇਸ਼ਟ ਬੁੱਧੀ ਆ ਗਈ, ਸੁਮਤ ਆ ਗਈ। ਜਾਗ ਪਰੇ ਪੂਰਬਲੇ ਪਾਗਾ ਸੁਪਤ ਉਠਿਓ ਜਿਮ ਲੱਗ ਅਨੁਰਾਗਾ। ਮਾਨੋ ਕਿ ਜਿਹੜੇ ਪੂਰਬਲੇ ਕੀਤੇ ਹੋਏ ਭਾਗ ਸੀ ਸੈਦਾ ਬੇਗ ਦੇ ਉਹ ਜਾਗ ਪਏ ਨੇ। ਸੁਪਤ ਉਠਿਓ ਜਿਮ ਲੱਗ ਅਨੁਰਾਗਾ, ਭਾਵ ਕੇ ਪ੍ਰੇਮ ਅੱਗੇ ਹੀ ਲੱਗਾ ਹੋਇਆ ਸੀ ਤੇ ਸੁੱਤਾ ਪਿਆ ਸੀ, ਹੁਣ ਸੁੱਤਾ ਜਾਗ ਉਠਿਆ ਹੈ। ਇਸ ਤਰ੍ਹਾਂ ਲੱਗਦਾ ਹੈ ਸਤਿਗੁਰਾਂ ਦੀ ਨਜ਼ਰ ਪਾਉਣ ਦੀ ਹੀ ਦੇਰ ਸੀ ਕਿ ਸਮਤ ਆ ਗਈ, ਕਿਉਂਕਿ ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਪਾਠ ਹੁੰਦਾ ਹੈ ਨਾਨਕ ਨਦਰੀ ਨਜ਼ਰ ਨਿਹਾਲ, ਭਾਵ ਕਿ ਇੱਕ ਨਜ਼ਰ ਪੈਣ ਦੇ ਨਾਲ ਹੀ ਉਹ ਨਿਹਾਲ ਹੋ ਗਿਆ, ਕਿਰਤਾਰਥ ਹੋ ਗਿਆ, ਸਤਿਗੁਰਾਂ ਦੇ ਪ੍ਰਤੀ ਮਨ ਇਸ ਸੈਦਾ ਬੇਗ ਦਾ ਸਿੱਧਾ ਹੋ ਗਿਆ। ਜੇਤ ਕਚਮੂ ਕਹੇ ਮੈਂ ਹੋਤੀ ਸਭ ਕੀ ਆਪਣ ਸੰਗ ਕਰ ਮਤੀ। ਉਸ ਵੇਲੇ ਸੈਦਾ ਬੇਗ ਨੇ ਜਿਹੜੀ ਸੈਨਾ ਸੀ ਆਪਣੀ ਜਿੰਨੀ ਕਿ ਇਹਦੇ ਆਖੇ ਲੱਗਦੀ ਸੀ ਉਹਨੂੰ ਆਪਣੇ ਨਾਲ ਮਿਲਾ ਲਿਆ ਤੇ ਕਹਿ ਦਿੱਤਾ ਆਪਣੇ ਨਾਲ ਦੇ ਸਾਥੀਆਂ ਨੂੰ ਕਿ ਜਿੰਨਾ ਚਿਰ ਮੈਂ ਹੁਕਮ ਨਾ ਕਰਾਂ ਤੁਸੀਂ ਵਾਰ ਨਹੀਂ ਕਰਨਾ ਜੋ ਸਾਡੇ ਸਾਹਮਣੇ ਖਾਲਸੇ ਅੜਨਗੇ। जेत कोहती शाह दिश केरी, सब को त्याग कीन तिस बेरी। भाव के जिन्ने सैदा वेग दे आखे लगदे सन सिपाही, उन्हां सारिआं नूं अपने नाल मिला लिया। ते जिहड़ी होर बादशाही सेना सी जिहड़ी कि इहदे हुक्म दे विच नहीं सी चलदी, उस सारी सेना नूं सैदा वेग ने त्याग दिता। प्रितक होए दुंदब बजवायो, सने सने संग्राम मचायो। दलां दी होर ज्यादा नजदीकी वधी है, उस वेले इन्हां ने वखरा होके अपना नगारा वजा दिता। सैदा बेग दे जेड़े नाल दे दूजे साथी सन, इन्हां ने हौली हौली लड़ाई करनी आरंभ दिती। जब कमांड की मची लड़ाई, ज्वाला बवनी ब्रिंद चलाई। जदों बहुत वड्डी लड़ाई मची, उस वेले कवि संतोख सिंह जी लिखदे ने कि बहुतियां ज्यादियां जिहड़ियां बंदूकां सी ओ दोवां तरफां तों ही चलीआं। फेर हयन को सिंह प्रहार, तथा तुरक सन्मुख वै मारे। घोड़ियां नूं इधर उधर फेर के जिहड़े सिंह ने ਉਹ ਬੰਦੂਕਾਂ ਦੀਆਂ ਗੋਲੀਆਂ ਦਾ ਪ੍ਰਹਾਰ ਕਰਦੇ ਨੇ। ਇਸੇ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਤੁਰਕ ਵੀ ਸਾਹਮਣੇ ਆਣ ਕੇ ਬਹੁਤੀਆਂ ਸਾਰੀਆਂ ਗੋਲੀਆਂ ਚਲਾਉਂਦੇ। ਸੁਪਾਟ ਤੁਰੰਗ ਅੰਗ ਲੱਗ ਗੋਰੀ, ਗਿਰੇ ਤਰਨ ਪਰ ਮੁਖ ਨਹੀਂ ਮੋਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੂਰਮੇ ਡਿੱਗਦੇ ਜਾ ਰਹੇ ਨੇ, ਗੋਲੀਆਂ ਲੱਗਣ ਦੇ ਨਾਲ ਘੋੜੇ ਵੀ ਡਿੱਗਦੇ ਜਾ ਰਹੇ ਨੇ। ਧਰਤੀ ਦੇ ਉੱਤੇ ਪੈਰਾਂ ਨੂੰ ਜਮਾ ਕੇ ਦੋਵੇਂ ਹੀ ਸੈਨਾ ਖਲੋਤੀਆਂ ਨੇ, ਕੋਈ ਵੀ ਪਿਛਾਂ ਪੈਰ ਨਹੀਂ ਪੁੱਟਦਾ। ਦਿਸ਼ ਦੋਇਨ ਤੇ ਟਿੱਕੀ ਲੜਾਈ, ਅਵੇ ਲੋਕੈ ਥਿਰ ਹੋਏ ਗੁਸਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਪਾਸਿਆਂ ਤੋਂ ਜਿਹੜੀ ਲੜਾਈ ਹੈ ਉਹ ਟਿਕੀ ਹੋਈ ਹੈ, ਭਾਵ ਕੇ ਜੰਮ ਕੇ ਲੜ ਰਹੇ ਨੇ। ਅਬ ਲੋਕਾਂ ਥਿਰ ਹੋਏ ਗੁਸਾਈ, ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੂਰ ਖਲੋ ਕੇ ਦੋਵਾਂ ਪਾਸਿਆਂ ਦੀ ਲੜਾਈ ਨੂੰ ਦੇਖ ਰਹੇ ਨੇ, ਭਾਵ ਕੇ ਸਤਿਗੁਰੂ ਜੀ ਜੰਗ ਲੜ ਨਹੀਂ ਰਹੇ। ਨਹੀਂ ਪ੍ਰਹਾਰ ਸਰਨ ਕੋ ਕਰ, ਗਾਡੇ ਹੋਏ ਖਾਲਸਾ ਲੜੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਤਿੱਖਿਆਂ ਤੀਰਾਂ ਦਾ ਪ੍ਰਹਾਰ ਜੰਗ ਦੇ ਵਿੱਚ ਨਹੀਂ ਕਰ ਰਹੇ, ਪਰ ਤਕੜੇ ਤਰੀਕੇ ਦੇ ਨਾਲ ਸਤਿਗੁਰਾਂ ਦੇ ਜਿਹੜੇ ਖਾਲਸੇ ਸਿੰਘ ਨੇ ਉਹ ਯੁੱਧ ਦੇ ਵਿੱਚ ਡਟੇ ਹੋਏ ਨੇ। ਕਿਤ ਕਬੇਰ ਜਬ ਲੜਤ ਬਿਤਾਈ, ਸੈਦਾ ਬੇਗ ਚਹਿ ਸ਼ਰਨਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਵਾਹਵਾ ਚਿਰ ਇਸੇ ਤਰੀਕੇ ਦੇ ਨਾਲ ਲੜਾਈ ਹੁੰਦੀ ਰਹੀ, ਤੇ ਜਿਹੜਾ ਸੈਦਾ ਬੇਗ ਹੈ ਜਿਹੜਾ ਕਿ ਸਤਿਗੁਰਾਂ ਦੇ ਵੱਲ ਵਿਰੋਧੀ ਹੋ ਕੇ ਨਹੀਂ ਲੜ ਰਿਹਾ, ਉਹਦੇ ਸਾਥੀ ਵੀ ਉਹਦੇ ਨਾਲ ਨੇ, ਉਹ ਵੀ ਵਿਰੋਧ ਦੇ ਵਿੱਚ ਨਹੀਂ ਲੜ ਰਿਹਾ। ਉਸ ਵੇਲੇ ਸੈਦਾ ਬੇਗ ਚਾਹੁੰਦਾ ਕਿ ਮੈਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਪਹੁੰਚ ਜਾਵਾਂ। ਤਜ ਤੁਰ ਕਾਣ ਕੇ ਦਲ ਕੋ ਸਾਥ, ਮਿਲਿਓ ਖਾਲਸੇ ਸਨ ਕਹਿ ਗਾਥ। ਹੁਣ ਸਤਿਗੁਰਾਂ ਦਾ ਖਾਲਸਾ ਅੱਗੇ ਲੜ ਰਿਹਾ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਪਿੱਛੇ ਰੁਕੇ ਹੋਏ ਨੇ, ਇਹ ਸਤਿਗੁਰਾਂ ਦੇ ਤੱਕ ਪਹੁੰਚਣਾ ਚਾਹੁੰਦਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਵੇਲੇ ਤੁਰਕਾਂ ਦੇ ਸਾਰੇ ਦਲ ਨੂੰ ਛੱਡ ਕੇ ਸੈਦਾ ਬੇਗ ਖਾਲਸੇ ਦੇ ਨਾਲ ਜਾ ਕੇ ਮਿਲਿਆ ਹੈ। ਆਪਣੀ ਸਾਰੀ ਜਿਹੜੀ ਵਾਰਤਾ ਸੀ, ਜਿਹੜਾ ਹਾਲ ਸੀ, ਉਹ ਸਤਿਗੁਰਾਂ ਦੇ ਖਾਲਸੇ ਨੂੰ ਜਾ ਕੇ ਸੁਣਾਇਆ। ਜਿਮ ਤੁਮ ਗੁਰ ਕੇ ਸਿੱਖ ਬਡੇਰੇ, ਤਥਾ ਪਖੀਜੈ ਮੋਕੋ ਚੇਰੇ। ਨਿਹੱਥਾ ਹੋ ਕੇ ਖਾਲਸੇ ਦੇ ਸਾਹਮਣੇ ਗਿਆ ਹੈ ਸੈਦਾ ਬੇਗ, ਤੇ ਜਾ ਕੇ ਸਿੰਘਾਂ ਖਾਲਸਿਆਂ ਨੂੰ ਕਹਿੰਦਾ ਕਿ ਜਿਸ ਤਰ੍ਹਾਂ ਗੁਰੂ ਦੇ ਤੁਸੀਂ ਸਿੱਖ ਵੱਡੇ ਹੋ, ਇਸੇ ਤਰ੍ਹਾਂ ਤੁਸੀਂ ਮੈਨੂੰ ਵੀ ਗੁਰੂ ਦਾ ਪਿਆਰਾ ਇੱਕ ਸਿੱਖ ਸਮਝੋ। ਜੰਗ ਜੀਤ ਕੈ ਮਿਲਹੋ ਫੇਰ, ਇਮ ਕਹਿ ਮਿਲ ਕਰ ਪਾਇਓ ਦਲੇਰ। ਸੈਦਾ ਬੇਗ ਨੇ ਸਿੰਘਾਂ ਨੂੰ ਆਖਿਆ ਕਿ ਮੈਂ ਤੁਹਾਡੇ ਵਿਰੁੱਧ ਦੇ ਵਿੱਚ ਜੰਗ ਨਹੀਂ ਲੜਾਂਗਾ, ਮੈਂ ਤੁਹਾਡਾ ਪੱਖੀ ਹੋ ਕੇ ਜੰਗ ਲੜਾਂਗਾ ਤੇ ਤੁਹਾਡੇ ਜਿਹੜੇ ਵੈਰੀ ਨੇ ਇਹਨਾਂ ਸਾਰਿਆਂ ਨੂੰ ਮਾਰ ਕੇ ਮੁਕਾਵਾਂਗਾ। ਕਹਿੰਦਾ ਕਿ ਜਦੋਂ ਜੰਗ ਜਿੱਤ ਲਿਆ ਜਾਵੇਗਾ ਤੇ ਫਿਰ ਮੈਂ ਤੁਹਾਡੇ ਨਾਲ ਮਿਲ ਕੇ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਪਹੁੰਚਾਂਗਾ। ਇਮ ਕਹਿ ਮਿਲ ਕਰ ਭਇਓ ਦਲੇਰ। ਜਦੋਂ ਸਿੰਘਾਂ ਨੇ ਇਹਦੀ ਗੱਲ ਨੂੰ ਸੁਣਿਆ, ਉਹਨਾਂ ਨੇ ਇਹਦੀ ਗੱਲ ਦੇ ਉੱਤੇ ਵਿਸ਼ਵਾਸ ਕੀਤਾ ਤੇ ਫਿਰ ਸਿੰਘਾਂ ਦੇ ਨਾਲ ਮਿਲ ਕੇ ਦਲੇਰ ਹੋ ਕੇ ਇਹ ਜਿਹੜਾ ਸੈਦਾ ਬੇਗ ਸੀ ਇਹ ਆਪਣੀ ਹੀ ਫੌਜ ਦੇ ਉੱਤੇ ਵਿਰੋਧੀ ਹੋ ਕੇ ਲੜਿਆ। ਸਿੰਘਣ ਤੇ ਆਗੇ ਹੋਏ ਲੜਿਓ, ਗਣ ਤੁਰ ਕਣ ਕੋ ਮਾਰਨ ਕਰਿਓ। ਸੈਦਾ ਬੇਗ ਸਿੰਘਾਂ ਤੋਂ ਵੀ ਜ਼ਿਆਦਾ ਅੱਗੇ ਵੱਧ ਕੇ ਲੜਿਆ ਤੇ ਬਹੁਤੀ ਸਾਰੀ ਤੁਰਕਾਂ ਦੀ ਫੌਜ ਦਾ ਇਸ ਨੇ ਨਾਸ ਕੀਤਾ। ਅਲਫ ਖਾਣ ਪਿਖ ਕਰ ਵਿਪਰੀਤ, ਸਾਥੀ ਫਟਿਓ ਕਹਾਂ ਅਬ ਜੀਤ। ਦੂਸਰੇ ਜਰਨੈਲ ਨੇ ਅਲਫ ਖਾਨ ਨੇ ਜਦੋਂ ਦੇਖਿਆ ਕਿ ਸਾਡੇ ਹੀ ਨਾਲ ਦਾ ਇੱਕ ਵੱਡਾ ਸਾਥੀ ਵਿਰੋਧੀਆਂ ਦੇ ਵੱਲੋਂ ਲੜ ਰਿਹਾ ਹੈ, ਉਸ ਨੇ ਬਹੁਤ ਹੀ ਜ਼ਿਆਦਾ ਇਸ ਗੱਲ ਨੂੰ ਉਲਟੀ ਤੇ ਵਿਪਰੀਤ ਸਮਝਿਆ। ਉਹ ਸੋਚਣ ਲੱਗਾ, ਸਾਥੀ ਫਟਿਓ ਕਹਾਂ ਅਬ ਜੀਤ, ਭਾਵ ਕਿ ਸਾਡਾ ਵੱਡਾ ਜਰਨੈਲ ਸਾਥੀ ਜਿਹੜਾ ਸੀ ਉਹ ਸਾਡੇ ਤੋਂ ਫਟ ਗਿਆ, ਟੁੱਟ ਗਿਆ, ਉਹ ਵਿਰੋਧੀਆਂ ਦੇ ਵੱਲੋਂ ਹੋ ਕੇ ਸਾਡੇ ਉੱਤੇ ਹੀ ਹਮਲਾ ਕਰ ਰਿਹਾ। ਅਲਫ ਖਾਨ ਨੇ ਸੋਚਿਆ ਕਿ ਹੁਣ ਸਾਡੀ ਜਿੱਤ ਕਿਵੇਂ ਹੋਏਗੀ। ਸਣੇ ਸਣੇ ਨਿਜ ਸੈਣ ਹਟਾਈ, ਤਉ ਖਾਲਸਾ ਮਾਰਤ ਜਾਈ। ਅਲਫ ਖਾਨ ਨੇ ਆਪਣੀ ਸੈਨਾ ਨੂੰ ਹੌਲੀ ਹੌਲੀ ਪਿਛਾਂ ਹਟਾਉਣਾ ਚਾਹਿਆ, ਤਾਂ ਵੀ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਖਾਲਸਾ ਅੱਗੇ ਵੱਧ ਕੇ ਬਹੁਤ ਜ਼ਿਆਦਾ ਮਾਰੇ। ਸੈਦਾ ਬੇਗ ਸਿੰਘ ਮਿਲ ਸਾਰੇ, ਦੂਰ ਪਜਾਵਤ ਲੱਗ ਬਹੁ ਮਾਰੇ। ਆਖਿਰਕਾਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅਲਫ ਖਾਨ ਦੇ ਨਾਲ ਦੀ ਜਿੰਨੀ ਵੀ ਸੈਨਾ ਸੀ ਉਹ ਪਿਛਾਂ ਨੂੰ ਦੌੜੀ ਹੈ, ਸੈਦਾ ਬੇਗ ਨੇ ਤੇ ਸਿੰਘਾਂ ਨੇ ਮਿਲ ਕੇ ਬਹੁਤੀ ਸਾਰੀ ਮਾਰ ਮਾਰੀ ਹੈ ਤੇ ਦੂਰ ਤੱਕ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹਨਾਂ ਨੂੰ ਭਜਾ ਦਿੱਤਾ। ਲੇ ਕਰ ਫਤਿਹ ਹਟੇ ਪਸਚਾਤੀ, ਤੁਰਕ ਪੁੰਜ ਕੇ ਬਣ ਕਰ ਕਾਤੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਰ ਤੱਕ ਉਹਨਾਂ ਨੂੰ ਪਿਛਾਂ ਦੌੜਾ ਦਿੱਤਾ ਹੈ, ਤੁਰਕ ਪੁੰਜ ਕੇ ਬਣ ਕਰ ਕਾਤੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀ ਅਲਫ ਖਾਨ ਦੇ ਨਾਲ ਦੀ ਸੈਨਾ ਸੀ ਉਹ ਪਿਛਾਂ ਦੌੜ ਗਈ, ਇਸੇ ਤਰੀਕੇ ਦੇ ਨਾਲ ਇਹਨਾਂ ਨੇ ਜਿੱਤ ਦੀ ਪ੍ਰਾਪਤੀ ਕੀਤੀ, ਬਹੁਤੇ ਸਾਰੇ ਵੈਰੀਆਂ ਦਾ ਨਾਸ ਕਰਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਕੇ। ਇਸ ਘਟਨਾ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਬਿਆਨ ਕੀਤਾ, ਉਹ ਥੋੜਾ ਜਿਹਾ ਵੱਖਰੇ ਢੰਗ ਦੇ ਨਾਲ ਇਸ ਨੂੰ ਬਿਆਨ ਕਰਦੇ ਨੇ। ਸਦਾ ਰਹੀ ਬਦਨੀਤ ਪਹਾੜੀਆਂ ਦੀ, ਵੈਰ ਚਿੱਤ ਦੇ ਵਿੱਚ ਜਮਾ ਰੱਖੇ। ਸਤਿਗੁਰਾਂ ਦੇ ਨਾਲ ਲੜਾਉਣ ਲਈ ਜਾਂਦੇ ਇਹ ਪਠਾਨ ਠਹਿਰਾ ਰੱਖੇ। ਨਾਲ 4000 ਅਸਵਾਰ ਹੈ ਸੀ, ਚੋਰੀ ਪਾਸ ਚਮਕੌਰ ਬੈਠਾ ਰੱਖੇ। ਦੇ ਬਹੁਤ ਹੀ ਧਨ ਕਰਤਾਰ ਸਿੰਘਾ, ਰਾਹ ਪਾਪੀਆਂ ਰੋਕ ਛੁਪਾ ਰੱਖੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਬਦਨੀਤੀ ਸੀ ਪਹਾੜੀਆਂ ਦੀ, ਜਿਨ੍ਹਾਂ ਨੇ ਕਿ ਵੈਰ ਚਿੱਤ ਦੇ ਵਿੱਚ ਵਿਚਾਰਿਆ ਤੇ ਇਹਨਾਂ ਦੋਵਾਂ ਜਰਨੈਲਾਂ ਨੂੰ ਫੌਜ ਦੇ ਸਮੇਤ ਸਤਿਗੁਰਾਂ ਦੇ ਨਾਲ ਲੜਾ ਦਿੱਤਾ। ਇਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਇਹਨਾਂ ਦਾ ਜੰਗ ਹੋਇਆ ਤੇ ਕਿਸ ਤਰ੍ਹਾਂ ਸਤਿਗੁਰਾਂ ਦੇ ਸਿੱਖਾਂ ਨੂੰ ਜਿੱਤ ਦੀ ਪ੍ਰਾਪਤੀ ਹੋਈ, ਕਿਸ ਤਰ੍ਹਾਂ ਸੈਦਾ ਬੇਗ ਇਹਨਾਂ ਦੇ ਵੱਲ ਹੋਇਆ, ਇਹਨੂੰ ਵੀ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਆਪਣੇ ਅੰਦਾਜ਼ ਦੇ ਨਾਲ ਬਿਆਨ ਕਰਦੇ ਨੇ। ਜਦ ਗੁਰੂ ਜੀ ਪਾਸ ਚਮਕੌਰ ਪਹੁੰਚੇ, ਆਬੇ ਖਬਰਿਆਂ ਹਲਾ ਮਚਾ ਦਿੱਤਾ। ਐਲੀ ਐਲੀ ਕਰਦੇ ਉੱਠ ਆਣ ਪਏ, ਤੀਰਾਂ ਗੋਲੀਆਂ ਮੀਂਹ ਬਰਸਾ ਦਿੱਤਾ। ਭਾਵੇਂ ਪਹਿਲਾਂ ਹੈਰਾਨ ਹੋ ਗਿਆ ਡੇਰਾ, ਪਰ ਗੁਰਾਂ ਨੇ ਹੌਸਲਾ ਆ ਦਿੱਤਾ। ਤਕੜੇ ਹੋਵੋ ਨਾ ਘਾਬਰੋ ਖਾਲਸਾ ਜੀ, ਇਹ ਆਖ ਕੇ ਪਲਾ ਜਮਾ ਦਿੱਤਾ। ਸਿੰਘ ਥੋੜੇ ਵੈਰੀ ਪਏ 10 ਹਿੱਸੇ, ਤੀਰਾਂ ਗੁਰਾਂ ਦਿਆਂ ਠੱਲਾ ਪਾ ਦਿੱਤਾ। ਖਬਰ ਪਹਿਲਾਂ ਹੀ ਪਹੁੰਚੀ, ਆਨੰਦਪੁਰ ਸੀ ਹੈ ਪਹਾੜੀਆਂ ਜਾਲ ਵਿਛਾ ਦਿੱਤਾ। ਉਥੋਂ 400 ਚੋਣਵਾਂ ਹੋਰ ਯੋਧਾ ਧਰਮ ਸਿੰਘ ਹੋਰਾਂ ਸੀ ਚੜਾ ਦਿੱਤਾ। ਐਨ ਜੰਗ ਮੱਚੇ ਵਿੱਚ ਪੁੱਜ ਪਏ ਆਇ ਅਕਾਲ ਅਕਾਲ ਗਜਾ ਦਿੱਤਾ। ਸਿੰਘ 800 ਜਦੋਂ ਹੋ ਗਿਆ ਦੋਹਾਂ ਪਾਸਿਆਂ ਘੇਰਾ ਵਧਾ ਦਿੱਤਾ। ਲੱਗਾ ਆਣ ਹੱਲੇ ਉੱਤੇ ਹੋਣ ਹੱਲਾ ਸਿੰਘਾਂ ਤੇਗ ਉੱਤੇ ਜ਼ੋਰ ਪਾ ਦਿੱਤਾ। ਉਧਰ ਗੁਰੂ ਜੀ ਦੇ ਤਿੱਖੇ ਤੀਰ ਚੱਲਣ ਮਾਰ ਵੈਰੀਆਂ ਦਾ ਦਲ ਵਿਛਾ ਦਿੱਤਾ। ਸੈਦਾ ਬੇਗ ਤਾਂ ਵੇਖ ਕੁਰਬਾਨ ਹੋਇਆ ਜੰਗ ਉਸਨੇ ਬੰਦ ਕਰਾ ਦਿੱਤਾ। ਸਣੇ ਸਾਥੀਆਂ ਆਣ ਕੇ ਗੁਰੂ ਜੀ ਦੇ ਉੱਤੇ ਚਰਨਾ ਸੀਸ ਝੁਕਾ ਦਿੱਤਾ। ਸਿੰਘਾਂ ਨਾਲ ਰਲ ਕੇ ਮੁੜ ਤੁਰਕਾਂ ਉੱਤੇ ਹੱਲਾ ਧਰ ਕੇ ਝੱਟ ਦਬਾ ਦਿੱਤਾ। ਅਲਫ ਖਾਨ ਵੇਖ ਹੈਰਾਨ ਹੋਇਆ ਹੁਲ ਚਾਰ ਮੁੜ ਹੌਸਲਾ ਟਾ ਦਿੱਤਾ। ਭੱਜ ਗਿਆ ਸਾਥੀ ਕਰਤਾਰ ਸਿੰਘਾ ਗੁਰਾਂ ਫਤਿਹ ਦਾ ਵਾਜਾ ਵਜਾ ਦਿੱਤਾ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਦੋ ਤਿੰਨ ਗੱਲਾਂ ਦਾ ਫਰਕ ਪਾਉਂਦੇ ਨੇ। ਇੱਕ ਤੇ ਪਹਿਲੀ ਗੱਲ ਇਹ ਹੈ ਕਿ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਲਿਖਿਆ ਕਿ ਮਦਦ ਦੇ ਵਾਸਤੇ ਜਿਹੜੀ ਫੌਜ ਹੈ ਉਹ ਆਨੰਦਪੁਰ ਦੇ ਵਿੱਚੋਂ ਵੀ ਆਈ। ਇਸ ਤੋਂ ਇਲਾਵਾ ਇਹਨਾਂ ਨੇ ਲਿਖਿਆ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਤਿੱਖੇ ਤੀਰਾਂ ਦਾ ਪ੍ਰਹਾਰ ਕੀਤਾ ਤੇ ਵੈਰੀਆਂ ਨੂੰ ਠੱਲ ਪਾ ਦਿੱਤੀ। ਪਰ ਦੂਸਰੇ ਪਾਸੇ ਕਵੀ ਸੰਤੋਖ ਸਿੰਘ ਜੀ ਨੇ ਦੋਵਾਂ ਗੱਲਾਂ ਦਾ ਜ਼ਿਕਰ ਨਹੀਂ ਕੀਤਾ। ਇੱਕ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਤੀਰਾਂ ਦੀ ਵਰਤੋਂ ਨਹੀਂ ਕੀਤੀ, ਭਾਵ ਕੇ ਤੀਰ ਨਹੀਂ ਚਲਾਏ। ਤੇ ਦੂਜੀ ਜਿਹੜੀ ਆਨੰਦਪੁਰ ਦੇ ਵਿੱਚੋਂ ਮਦਦ ਆਉਣ ਦੀ ਗੱਲ ਹੈ ਉਹ ਵੀ ਕਵੀ ਸੰਤੋਖ ਸਿੰਘ ਜੀ ਨੇ ਬਿਆਨ ਨਹੀਂ ਕੀਤੀ। ਇਨ੍ਹਾਂ ਕੇ ਇਤਿਹਾਸਕਾਰਾਂ ਦਾ ਆਮ ਹੀ ਫਰਕ ਪੈ ਜਾਇਆ ਕਰਦਾ, ਗੱਲ ਉਹੀ ਹੈ ਪਰ ਵੱਖਰੇ ਵੱਖਰੇ ਢੰਗ ਦੇ ਨਾਲ ਦੋਵਾਂ ਇਤਿਹਾਸਕਾਰਾਂ ਨੇ ਬਿਆਨ ਕੀਤਾ। ਇਸ ਤਰੀਕੇ ਦੇ ਨਾਲ ਜਿਹੜੇ ਅਲਫ ਖਾਨ ਦੇ ਨਾਲ ਦੇ ਸਾਥੀ ਸੀ ਉਹ ਦੌੜ ਗਏ, ਜਿੱਤ ਹੋ ਗਈ ਤੇ ਬਹੁਤਿਆਂ ਸਾਰਿਆਂ ਨੂੰ ਮਾਰ ਕੇ ਸੈਦਾ ਬੇਗ ਦੇ ਨਾਲ ਸਾਰੇ ਸਿੰਘ ਸਤਿਗੁਰਾਂ ਦੀ ਤਰਫ ਮੁੜੇ।
ਜਾਂ ਖਲੇ ਕਲਗੀ ਤਰ ਤੀਰ ਔਰ ਪਰਮੋਦ ਤਰ ਪਹੁੰਚੇ ਤੀਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੱਥੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਧੀਰਜ ਨੂੰ ਧਾਰਨ ਕਰਕੇ ਖੜੇ ਸਨ, ਪ੍ਰਮੋਦ ਨੂੰ ਖੁਸ਼ੀ ਨੂੰ ਧਾਰਨ ਕਰਕੇ ਇਹ ਸਾਰੇ ਦੇ ਸਾਰੇ ਉੱਥੇ ਪਹੁੰਚੇ।
ਸੈਦਾ ਬੇਗ ਉਤਰ ਹੈ ਤਰੇ ਗੁਰ ਕੇ ਚਰਨ ਬੰਦਨਾ ਕਰੇ।
ਸੈਦਾ ਬੇਗ ਵੀ ਘੋੜੇ ਤੋਂ ਥੱਲੇ ਉਤਰਿਆ ਹੈ, ਉਹਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ।
ਬੋਲੇ ਪ੍ਰਭੂ ਉਮਰ ਬਰਕਰਾਰ ਮੇਰੇ ਸੁਖੂਬ ਇਨ ਤਕਰਾਰ।
ਜਦੋਂ ਸੈਦਾ ਬੇਗ ਨੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਉਮਰ ਬਰਕਰਾਰ, ਉਮਰ ਬਰਕਰਾਰ ਤੋਂ ਭਾਵ ਹੈ ਕਿ ਤੇਰੀ ਉਮਰ ਬਰਕਰਾਰ ਹੋਵੇ, ਜਾਂ ਫਿਰ ਇਹ ਵੀ ਅਰਥ ਲੱਗ ਸਕਦਾ ਕਿ ਤੇਰੀ ਉਮਰ ਵੱਡੀ ਹੋਵੇ। ਨਾਲ ਹੀ ਸਤਿਗੁਰਾਂ ਨੇ ਇਹ ਵੀ ਬਚਨ ਕੀਤਾ ਮਿਲੇ ਸੋ ਖੂਬ ਇਨ ਤਕਰਾਰ, ਭਾਵ ਕੇ ਤੂੰ ਬਹੁਤ ਵਧੀਆ ਇਕਰਾਰ ਕੀਤੇ ਦੇ ਮੁਤਾਬਕ ਵਧੀਆ ਸਮੇਂ ਦੇ ਉੱਤੇ ਸਾਨੂੰ ਮਿਲੇ।
ਸੈਦਾ ਬੇਗ ਸਮਝ ਤੂੰ ਬੇਗ ਅਹੋ ਕੰਧਾਰੀ ਬਾਂਧੋ ਤੇਗ।
ਤੇ ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸਾ ਬਚਨ ਕੀਤਾ ਕਿ ਤੂੰ ਬਹੁਤ ਵਧੀਆ ਇਕਰਾਰ ਦੇ ਮੁਤਾਬਕ ਚੰਗੇ ਸਮੇਂ ਦੇ ਉੱਤੇ ਮਿਲਿਆ ਹੈ, ਤੇ ਉਸ ਵੇਲੇ ਸੈਦਾ ਬੇਗ ਬਹੁਤ ਹੀ ਜ਼ਿਆਦਾ ਹੈਰਾਨ ਹੋਇਆ, ਸੋਚਦਾ ਹੈ ਕਿ ਮੈਂ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਪਹਿਲਾਂ ਕਦੇ ਵੀ ਨਹੀਂ ਮਿਲਿਆ, ਅੱਜ ਪਹਿਲੀ ਹੀ ਵਾਰੀ ਮੈਂ ਇਨ੍ਹਾਂ ਦੇ ਪਾਕ ਦੀਦਾਰੇ ਨੂੰ ਕੀਤਾ ਤੇ ਮੇਰਾ ਮਨ ਬਦਲ ਗਿਆ, ਮੈਂ ਇਨ੍ਹਾਂ ਦਾ ਦਿਲੋਂ ਸੇਵਕ ਹੋ ਗਿਆ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਇਕਰਾਰ ਦੇ ਮੁਤਾਬਕ ਮੈਨੂੰ ਸਹੀ ਮੌਕੇ ਤੇ ਮਿਲਿਆ। ਸੋਚਣ ਲੱਗਾ ਕਿ ਮੈਂ ਤੇ ਪਹਿਲਾਂ ਸਤਿਗੁਰਾਂ ਨੂੰ ਕਦੇ ਮਿਲਿਆ ਹੀ ਨਹੀਂ, ਪਰ ਸਤਿਗੁਰਾਂ ਨੇ ਇਹ ਕਿਸ ਤਰ੍ਹਾਂ ਕਹਿ ਦਿੱਤਾ ਕਿ ਮੈਂ ਇਕਰਾਰ ਦੇ ਮੁਤਾਬਕ ਮਿਲਿਆ ਹਾਂ। ਹੈਰਾਨ ਤੇ ਬਹੁਤ ਹੋਇਆ ਪਰ ਸਮਝ ਦੇ ਵਿੱਚ ਕੋਈ ਗੱਲ ਨਾ ਆਈ। ਉਸ ਵੇਲੇ ਸਤਿਗੁਰਾਂ ਨੇ ਆਖਿਆ ਸਾਦਾ ਬੇਗ ਸਮਝ ਤੂੰ ਬੇਗ। ਹੁਣ ਕਵੀ ਸੰਤੋਖ ਸਿੰਘ ਜੀ ਨੇ ਬੇਗ ਸ਼ਬਦ ਨੂੰ ਦੋਵਾਂ ਜਗ੍ਹਾ ਦੇ ਉੱਤੇ ਬਿਆਨ ਕੀਤਾ, ਪਰ ਬੜੀ ਸੁੰਦਰਤਾਈ ਦੇ ਨਾਲ ਇਹਨਾਂ ਦੇ ਮਤਲਬ ਦੋਵਾਂ ਜਗ੍ਹਾ ਦੇ ਉੱਤੇ ਵੱਖਰੇ ਵੱਖਰੇ ਨੇ। ਇੱਕ ਤੇ ਉਸ ਜਰਨੈਲ ਦਾ ਨਾਮ ਹੈ ਸੈਦਾ ਬੇਗ, ਪਾਪ ਕੇ ਸੈਦਾ ਦੇ ਨਾਂ ਅੱਗੇ ਬੇਗ ਸ਼ਬਦ ਲੱਗਦਾ, ਤੇ ਕਹਿੰਦੇ ਨੇ ਸਮਝ ਤੂੰ ਬੇਗ, ਕਹਿੰਦੇ ਨੇ ਹੇ ਸੈਦਾ ਬੇਗ ਤੂੰ ਬੇਗ ਦੇ ਨਾਲ ਸਮਝ ਲੈ। ਇੱਥੇ ਬੇਗ ਦਾ ਭਾਵ ਹੈ ਕਿ ਛੇਤੀ ਦੇ ਨਾਲ ਸਾਡੀ ਗੱਲ ਨੂੰ ਸਮਝ ਲੈ। ਆਹੋ ਕੰਧਾਰੀ ਬੰਧੋ ਤੇਗ, ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਕੀਤੇ ਹੋਏ ਬਚਨ ਦਾ ਖੁਲਾਸਾ ਕਰਨਾ ਸ਼ੁਰੂ ਕੀਤਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਹਿਲੇ ਜਨਮ ਦੇ ਵਿੱਚ ਤੂੰ ਕੰਧਾਰੀ ਸੀ ਤੇ ਤੇਗ ਬਣਦਾ ਹੁੰਦਾ ਸੀ, ਭਾਵ ਕੇ ਤਲਵਾਰ ਦਾ ਧਾਰਨੀ ਸੀ ਪਹਿਲੇ ਜਨਮ ਦੇ ਵਿੱਚ ਵੀ। ਪੂਰਬ ਗੁਰ ਨਾਨਕ ਤੁਮ ਮਿਲੇ ਸੇਵਾ ਕਰੀ ਹੋਤੀ ਤਬ ਭਲੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪਹਿਲੇ ਜਨਮ ਦੇ ਵਿੱਚ ਤੂੰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਮਿਲਿਆ ਸੀ। ਸਤਿਗੁਰੂ ਜੀ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਤੂੰ ਉਸ ਸਮੇਂ ਦੇ ਵਿੱਚ ਬੜੀ ਸੇਵਾ ਕੀਤੀ। ਤਮ ਹਮ ਤੋ ਸੋ ਇਮ ਕਹਿ ਗਏ ਕਬੈ ਬੁਲਾਵੇ ਗੇਹਤ ਕਹੇ, ਤੇ ਸਤਿਗੁਰੂ ਗੋਬਿੰਦ ਸਿੰਘ ਜੀ ਬਿਆਨ ਕਰਦੇ ਨੇ ਕਿ ਮੈਂ ਹੀ ਉਸ ਵੇਲੇ ਗੁਰੂ ਨਾਨਕ ਦੇ ਰੂਪ ਦੇ ਵਿਸਾ ਜਿਹਦੀ ਤੂੰ ਸੇਵਾ ਕੀਤੀ। ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਗੁਰੂ ਨਾਨਕ ਦੇ ਜਾਮੇ ਦੇ ਵਿੱਚ ਮੈਂ ਤੈਨੂੰ ਇਹ ਗੱਲ ਆਖੀ ਸੀ ਕਬੈ ਬੁਲਾਵੇ ਗੇ ਹਿਤ ਕੀਏ, ਭਾਵ ਕਿ ਅਸੀਂ ਆਖਿਆ ਸੀ ਕਦੀ ਫੇਰ ਸੱਦਾਂਗੇ ਤੈਨੂੰ ਪ੍ਰੇਮ ਕਰਕੇ ਆਪਣੇ ਕੋਲ। ਸ਼ਾਸਤ੍ਰ ਬਿਲੋਕਣ ਕਰੇ ਤਿਹਾਰੋ ਤਬ ਪਰਖੇਂਗੇ ਜਥਾ ਆਇਓ ਚਾਰੋ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਮੈਂ ਗੁਰੂ ਨਾਨਕ ਦੇ ਜਾਮੇ ਦੇ ਵਿੱਚ ਸੀ ਤੇ ਤੂੰ ਆਖਿਆ ਕਿ ਮੈਂ ਸ਼ਸਤਰ ਬੜੇ ਵਧੀਆ ਚਲਾਉਣੇ ਜਾਣਦਾ, ਮੈਂ ਹਥਿਆਰਾਂ ਦਾ ਧਾਰਨੀ ਹੈ, ਤੇ ਸਤਿਗੁਰੂ ਜੀ ਕਹਿੰਦੇ ਨੇ ਉਸ ਵੇਲੇ ਅਸੀਂ ਇਹ ਵੀ ਬਚਨ ਕੀਤਾ ਸੀ ਕਿ ਤੇਰੇ ਜਿਹੜੇ ਹਥਿਆਰ ਨੇ ਉਹਨਾਂ ਨੂੰ ਚੱਲਦਾ ਹੋਇਆ ਅਸੀਂ ਦੇਖਾਂਗੇ, ਉਸ ਵੇਲੇ ਪਰਖਾਂਗੇ ਜਦੋਂ ਤੈਨੂੰ ਦੁਬਾਰਾ ਮਿਲਾਂਗੇ। ਤੂੰ ਉਚਾਰਨ ਕੀਤਾ ਸੀ ਮੈਂ ਹਥਿਆਰ ਚੰਗੇ ਚਲਾਉਣਾ ਜਾਣਦਾ, ਅਸੀਂ ਵਚਨ ਕੀਤਾ ਸੀ ਕਿ ਤੇਰੇ ਹਥਿਆਰਾਂ ਦੀ ਪਰਖ ਜ਼ਰੂਰ ਕਰਾਂਗੇ। ਪਰਚਾ ਪ੍ਰਥਮ ਸ਼ਬਦ ਕੋ ਕੀਆ ਪਾਛੇ ਇਸ ਪ੍ਰਕਾਰ ਕਹਿ ਦਿਆ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਉਦੋਂ ਪਰਚਾ ਕੀਤਾ ਸੀ, ਭਾਵ ਨਾਮ ਦੇ ਵਿੱਚ ਤੈਨੂੰ ਲਾਇਆ ਸੀ ਉਸ ਵੇਲੇ। ਇਸ ਤੋਂ ਬਾਅਦ ਸਤਿਗੁਰੂ ਜੀ ਕਹਿੰਦੇ ਨੇ ਇਸ ਪ੍ਰਕਾਰ ਕਹਿ ਦਿਆ, ਇਸ ਤਰ੍ਹਾਂ ਦੇ ਬਚਨ ਕੀਤੇ ਸਨ। ਤੁਪ ਕਮਾਇਲ ਕਰਾਮਾਤ ਚਿਨ ਖੈਰ ਖਿਲਤ ਜਨਾਤ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਬੰਦੂਕ ਦੀ ਕਮਾਈ ਜਾਂ ਕਮਾਲ ਐਸਾ ਹੋਵੇ ਕਿ ਲੋਕ ਇਸ ਨੂੰ ਕਰਾਮਾਤ ਸਮਝਣ, ਜਾਂ ਫਿਰ ਇਸ ਤੁਕ ਦਾ ਇੱਕ ਹੋਰ ਭਾਵ ਵੀ ਲਾਇਆ ਜਾ ਸਕਦਾ ਕਿ ਬੰਦੂਕ ਦਾ ਕਮਾਲ ਕਰਾਮਾਤ ਹੈ, ਇਸ ਕਮਾਲ ਵਾਲੇ ਨੂੰ ਕਿਹੜੀ ਨੇਕੀ ਨਹੀਂ ਮਿਲੇਗੀ, ਭਾਵ ਕੇ ਸਾਰੀ ਨੇਕੀ ਮਿਲੇਗੀ, ਦੋਸਤਾਂ ਵਾਲੀ ਬਹਿਸ਼ਤਾਂ ਵਾਲੀ ਭਾਵ ਕੇ ਦੋਵੇਂ ਮਿਲਣਗੀਆਂ, ਔਰ ਦੋਸਤ ਤਾਂ ਆਸ਼ਾਸ਼ ਕਰਨਗੇ ਕਮਾਲ ਹੈ, ਤੇ ਕਮਾਲ ਹੋਣ ਕਰਕੇ ਸੂਰਬੀਰਤਾ ਵੀ ਹੋਵੇਗੀ, ਸੂਰਬੀਰ ਹਮੇਸ਼ਾ ਸਵਰਗਾਂ ਨੂੰ ਜਾਂਦੇ ਨੇ, ਐਸੇ ਬਚਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਮੈਂ ਕੀਤੇ ਸਨ। ਏਤੀ ਬਾਤ ਗੁਰੂ ਜਬ ਕਹੀ ਸਮਝਿਓ ਮੁਗਲ ਹਿਰਦੈ ਤਬ ਸਹੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹਨੇ ਬਚਨ ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਸਮਝਿਓ ਮੁਗਲ ਹਿਰਦੈ ਤਬ ਸਹੀ, ਸਹੀ ਰੂਪ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੁਗਲ ਜਿਹੜਾ ਸੈਦਾ ਬੇਗ ਸੀ ਇਹਨਾਂ ਗੱਲਾਂ ਨੂੰ ਸਮਝ ਗਿਆ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ ਕਿ ਪਹਿਲਾਂ ਤੇ ਉਹਦੇ ਮਨ ਨੂੰ ਪ੍ਰੇਰ ਕੇ ਆਪਣੇ ਚਰਨਾਂ ਦੇ ਨਾਲ ਜੋੜ ਲਿਆ, ਤੇ ਫਿਰ ਸਤਿਗੁਰੂ ਜੀ ਨੇ ਐਸੀ ਕਿਰਪਾ ਕੀਤੀ ਕਿ ਉਸ ਪਿਛਲੇ ਜਨਮ ਦੀ ਵੀ ਸੋਝੀ ਹੋ ਗਈ ਜਿਹਦੇ ਬਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰ ਰਹੇ ਸਨ। ਪਾਰੇ ਹੋਇਆ ਗਾਰੀ ਦੰਡ ਸਮਾਨ ਰਾਖ ਰਾਖ ਮੁਝ ਪੀਰ ਮਹਾਨ। ਡੰਡੇ ਵਾਂਗ ਲੰਮਾ ਪੈ ਕੇ ਡੰਡੌਤ ਕੀਤੀ ਹੈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੈਦਾ ਬੇਗ ਨੇ, ਕਹਿੰਦਾ ਰਾਖ ਰਾਖ ਮੁਝ ਪੀਰ ਮਹਾਨ, ਹੇ ਮਹਾਨ ਪੀਰ ਜੀ ਕਿਰਪਾ ਕਰੋ ਮੈਨੂੰ ਆਪਣੇ ਚਰਨਾਂ ਦੀ ਸ਼ਰਨ ਦੇ ਵਿੱਚ ਨਿਵਾਸ ਬਖਸ਼ੋ।
रावर दर्स सुने बच जब पूरब सिमरत पी अब सब।
सच्चे पातशाह जी जदों तुहाडे दर्शन कीते ने ते तुहाडे बचन सुने ने, सच्चे पातशाह जी जो तुसी बचन कीते ने ओ सारे सही साबित हो रहे ने, भाव के पहले जन्म दी जिहड़ी सिमृति है जिहड़ी याद है ओ सच्चे पातशाह जी मैनू सारी आ गई।
भाई शकत मुझ बिखै बिसाल राखो पीर जी ले हो संभाल।
तुहाडी कृपा दे नाल सच्चे पातशाह जी ऐसी समर्था ऐसी शक्ति विशाल मेरे विच आ गई है, हे पीर जी कृपा करो मेरी संभाल करो।
जितक प्रथम की बात यो बाची सब जानी मैं बीती सो साची।
जिन्नी भी पहले जन्म दी गल बात सच्चे पातशाह जी तुसी उच्चारण कीती है ओ सारी मैं जान ली है, इसे तरीके दे नाल ए सचो सच गल बतीत होई सी के सच्चे पातशाह जी गुरु नानक दे स्वरूप दे विच तुसी मैनू दर्शन दिता सी, भाव के जेड़े भी तुसी बचन कह रहे हो ए बिलकुल ठीक सच्चे पातशाह जी फरमा रहे। उस वेले खुशी दी हालत दे विच आण के उस सैदा बेग ने आख्या कहिंदा
जिस पै पड़ जाए नजर तेरी वो दीवाना रहे आशकों के सिर पे या रब मेरे मैं खाना रहे।
इस तरह दी गल कीती सैदा बेग ने।
दे तीरज तब प्रभ टिग राखा जिसको नित दर्शन अभिलाखा।
उस वेले सतगुरु गोविंद सिंह सच्चे पातशाह जी ने इनू तीरे दिता अपने कोल रखिया जिस दे मन दे विच सतगुरां दे दर्शनां दी अभिलाषा सी लालसा सी।
मुगल प्रमोद कनो योर पायो जेतक डेरा सकल लुटायो।
जेड़ा मुगल सी भाव के जेड़ा सैदा बेग सी ਉਹ ਬਹੁਤ ਹੀ ਜ਼ਿਆਦਾ ਖੁਸ਼ ਹੋਇਆ ਉਹਨੇ ਆਪਣੇ ਨਾਲ ਦੇ ਸਾਥੀਆਂ ਨੂੰ ਵਾਪਸ ਮੋੜ ਦਿੱਤਾ।
ਸਭ ਕਿਛ ਤਿਆਗ ਰਹੋ ਪ੍ਰਭ ਪਾਸ ਹੋਏ ਪਰ ਲੋਕ ਸੁਖ ਲਾਗੀ ਆਸ।
ਸਾਰਾ ਕੁਝ ਤਿਆਗ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਲਾਗੇ ਰਹਿਣ ਲੱਗਾ, ਮਨ ਦੇ ਵਿੱਚ ਸੋਚਦਾ ਕਿ ਪਰਲੋਕ ਦੇ ਵਿੱਚ ਮੇਰਾ ਭਲਾ ਹੋਵੇਗਾ ਜੇਕਰ ਸਤਿਗੁਰਾਂ ਦੇ ਲਾਗੇ ਰਵਾਂਗਾ।
ਸਾਗਲੇ ਤੁਰਕ गए जब दूर उतरे डेरे बिखे हजूर।
कवि संतोख सिंह जी लिखते ने कि जदों सारे वैरी बहुत दूरी दे उते चले गए उस वेले सतगुरु गोविंद सिंह सच्चे पातशाह जी ने भी अपना डेरा लाया।
खान पान दाना तृण पाए बसे निसा पूरब की थाए।
ਘੋੜਿਆਂ ਨੂੰ ਘਾਹ ਪੱਠਾ ਚਾਰਿਆ ਗਿਆ ਹੈ, ਇਸ ਤੋਂ ਇਲਾਵਾ ਰਾਤ ਦੇ ਵੇਲੇ ਪਹਿਲਾਂ ਵਾਲੀ ਜਗ੍ਹਾ ਦੇ ਉੱਤੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਿਸਰਾਮ ਕੀਤਾ।
ਭਾਈ ਪ੍ਰਭਾਤ ਕੂਚ ਕਰ ਦੀਨ ਸੈਦਾ ਬੇਗ ਕਾਰਨ ਕੀਨ।
ਜਦੋਂ ਰਾਤ ਬਤੀਤ ਹੋਈ ਅਗਲਾ ਸਵੇਰਾ ਹੋਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਜਾਣ ਦੇ ਵਾਸਤੇ ਤਿਆਰ ਹੋਏ ਤੇ ਸਤਿਗੁਰਾਂ ਨੇ ਹੁਕਮ ਕਰਕੇ ਸੈਦਾ ਬੇਗ ਨੂੰ ਆਪਣੇ ਕੋਲ ਬੁਲਾਇਆ।
ਬਖਸ਼ੇ ਸ਼ਸਤਰ ਗੁਰੂ ਜੀ ਫੇਰ ਚੜ ਤੁਰੰਗ ਪਰ ਮੁਦਤ ਬਡੇਰ।
ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਕੁਝ ਸ਼ਸਤਰ ਬਖਸ਼ਿਸ਼ ਕੀਤੇ ਸੈਦਾ ਬੇਗ ਨੂੰ ਦਿੱਤੇ। ਚੜ ਤੁਰੰਗ ਪਰ ਮੁਦਤ ਬਡੇਰ ਖੁਸ਼ੀ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਘੋੜੇ ਦੀ ਅਸਵਾਰੀ ਕੀਤੀ।
ਚਾਲਿਓ ਸੰਗ ਮਿਲ ਸਿੰਘਣ ਸਾਥ ਗਮਣੇ ਆਨੰਦਪੁਰ ਦਿਸ਼ ਨਾਥ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਨੰਦਪੁਰ ਦੇ ਵੱਲ ਜਾਣ ਲੱਗੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੰਘਾਂ ਦੇ ਨਾਲ ਮਿਲ ਕੇ ਸੈਦਾ ਬੇਗ ਵੀ ਆਨੰਦਪੁਰ ਦੇ ਵੱਲ ਹੀ ਜਾ ਰਿਹਾ। ਇਸ ਤਰੀਕੇ ਦੀ ਵਾਰਤਾ ਕਵੀ ਸੰਤੋਖ ਸਿੰਘ ਜੀ ਨੇ ਬਿਆਨ ਕੀਤੀ ਹੈ। ਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਨੇ ਕਿ ਸੈਦਾ ਬੇਗ ਦੇ ਉੱਤੇ ਹੋਈ ਕਿਰਪਾ, ਸਤਿਗੁਰੂ ਜੀ ਆਨੰਦਪੁਰ ਦੇ ਵੱਲ ਜਾ ਰਹੇ ਨੇ ਤੇ ਨਾਲ ਦੀ ਨਾਲ ਸੈਦਾ ਬੇਗ ਵੀ ਸਤਿਗੁਰਾਂ ਦੇ ਨਾਲ ਹੀ ਜਾ ਰਹੇ।
ਸਾਗਲੋ ਪੰਥ ਉਲੰਘਣ ਕਰਿਓ ਦੁੰਦਵ ਸ਼ਬਦ ਸ਼ੋਣ ਮੈਂ ਪਰਿਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚਲਦਿਆਂ ਚਲਦਿਆਂ ਸਾਰੇ ਰਸਤੇ ਨੂੰ ਤੈਅ ਕੀਤਾ
ਜਿਹੜੀ ਨਗਾਰੇ ਦੀ ਆਵਾਜ਼ ਸੀ ਉਹ ਅਨੰਦਪੁਰ ਦੇ ਵਾਸੀਆਂ ਦੇ ਕੰਨਾਂ ਦੇ ਵਿੱਚ ਜਾ ਪਈ। ਪੁਰ ਜਨ ਸੁਣ ਕੇ ਬਹੁ ਅਹਿਲਾਦੇ, ਨਿਕਸੇ ਚਾਰੋਂ ਸਾਹਿਬ ਜ਼ਾਦੇ। ਜਦੋਂ ਨਗਾਰੇ ਦੀ ਧੁਨੀ ਅਨੰਦਪੁਰ ਦੇ ਵਾਸੀਆਂ ਦੇ ਕੰਨਾਂ ਦੇ ਵਿੱਚ ਪਈ ਤੇ ਸਤਿਗੁਰਾਂ ਦੇ ਆਉਣੇ ਨੂੰ ਸੁਣ ਕੇ ਅਨੰਦਪੁਰ ਦੇ ਜਿੰਨੇ ਵੀ ਵਾਸੀ ਸਨ ਉਹ ਬਹੁਤ ਹੀ ਜ਼ਿਆਦਾ ਖੁਸ਼ੀ ਦੇ ਵਿੱਚ ਆਏ ਨੇ। ਕਵੀ ਜੀ ਲਿਖਦੇ ਨੇ, ਨਿਕਸੇ ਚਾਰੋਂ ਸਾਹਿਬ ਜ਼ਾਦੇ, ਜਿਹੜੇ ਸਤਿਗੁਰਾਂ ਦੇ ਚਾਰੇ ਸਾਹਿਬ ਜ਼ਾਦੇ ਸਨ ਉਹ ਵੀ ਸਤਿਗੁਰਾਂ ਨੂੰ ਅੱਗਲ ਵਾਂਡੀ ਸਤਿਕਾਰ ਦੇ ਨਾਲ ਲੈਣ ਦੇ ਵਾਸਤੇ ਅਗਾਂਹ ਵਧੇ ਨੇ, ਕਿਉਂਕਿ ਸਤਿਗੁਰੂ ਜੀ ਮੇਲੇ ਦੇ ਉੱਤੇ ਥਨੇਸਰ ਗਏ ਹੋਏ ਸਨ। ਇਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਅਨੰਦਪੁਰ ਦੇ ਵਿੱਚ ਆ ਰਹੇ ਨੇ। ਚਾਰੇ ਸਾਹਿਬਜ਼ਾਦੇ ਸਾਰਿਆਂ ਤੋਂ ਪਹਿਲਾਂ ਸਤਿਕਾਰ ਦੇ ਵਜੋਂ ਅੱਗਲ ਵਾਂਡੀ ਲੈਣ ਦੇ ਵਾਸਤੇ ਅੱਗੇ ਪਹੁੰਚੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨਾਉਣੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿੱਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀ ਅਸੀਂ ਸਦਾ ਹੀ ਭੁੱਲਣ ਹਾਰ ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ ਬੇਮੁਖ ਹੋ ਕੇ ਨਾ ਮਰੀਏ, ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ਼ ਸਾਡਾ ਧਰਮ ਬਣਿਆ ਰਹੇ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਨੇ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕੀਤਾ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ना विसरो ना विसारो रख लो बख्श लो दियो दीदार श्री सतगुरु राम सिंह जी नाम चढ़दी कला आप जी दे भाणे सरबत दा भला।